ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਫਜ਼ਾਰੀ, ਤਾ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ। ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ। ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ। ਚਟਾਨ ਤੇਰੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ, ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ। ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸਦੀ, ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸਦੀ, ਬਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ, ਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ। ਹਾਲ ਜਾਣੋ ਯਹਵਾ ਉਤੇ ਭਰੋਸਾ ਜਿਸਦਾ, ਮੁਬਾਰਕੋ ਸੇ ਦਾ ਹਾਲ ਜਾਣੋ ਯਹਵਾ ਉਤੇ ਭਰੋਸਾ ਜਿਸਦਾ, ਘੁਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ, ਮੰਡਿਆਂ ਫੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ। ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ سائن تزاری کا دوست نے میرے تے ترس کھا کے سنی میری ساری آہوزاری۔
ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً ایک گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ سو ساتھیو اج صحت دے پروگرام چ میں تانوں دساں گی کہ تسی اپنے بچیاں دی غذا دا خیال رکھ کے کس طرح انہاں نوں صحت مند تے تندرست رکھ سکدے ہو۔ ساتھیو ਅਸੀਂ ਵੇਖਨੇ ਆ ਕਿ ਬੱਚਿਆਂ ਦੀ ਗਿਜ਼ਾ ਦਾ ਮਸਲਾ ਬੜਾ ਅਹਿਮ ਏ। ਉਮਦਾ ਗਿਜ਼ਾ ਤੇ ਹੀ ਬੱਚੇ ਦੀ ਸਿਹਤ ਦਾ ਇਨਸਾਰ ਹੁੰਦਾ ਏ, ਮਗਰ ਇਹ ਯਾਦ ਰੱਖੋ ਕਿ ਗਿਜ਼ਾ ਹਮੇਸ਼ਾ ਮੁਨਾਸਿਬ ਮਕਦਾਰ 'ਚ ਹੀ ਇਸਤੇਮਾਲ ਕਰਾਉਣੀ ਚਾਹੀਦੀ ਏ। ਬਾਜ਼ ਔਕਾਤ ਬੱਚਾ ਬਿਮਾਰ ਹੋ ਜਾਂਦਾ ਏ, ਉਹਨੂੰ ਦਿਨ 'ਚ ਕਈ ਵਾਰੀ ਦਸਤ ਆਉਂਦੇ ਨੇ ਅਤੇ ਬੱਚੇ ਨੂੰ ਬਦਹਜ਼ਮੀ ਹੋ ਜਾਂਦੀ ਏ। ਇਸ ਸੂਰਤ 'ਚ ਬੱਚੇ ਨੂੰ ਪਰਹੇਜ਼ ਕਰਾਉਣਾ ਚਾਹੀਦਾ ਏ। ਸਾਥੀਓ ਕਈ ਵਾਲਦੈਨ ਇਹ ਸੋਚਦੇ ਨੇ ਕਿ ਪਰਹੇਜ਼ ਕਰਨ ਨਾਲ ਬੱਚਾ ਕਮਜ਼ੋਰ ਹੋ ਜਾਏਗਾ, ਸੋ ਇਸ ਲਈ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਉਹ ਉਹਨੂੰ ਜ਼ਿਆਦਾ ਮਕਦਾਰ 'ਚ ਖਿਲਾਉਂਦੇ ਰਹਿੰਦੇ ਨੇ, ਜਿਹਦੀ ਵਜ੍ਹਾ ਨਾਲ ਬਿਮਾਰੀ 'ਚ ਇਜ਼ਾਫਾ ਹੋ ਜਾਂਦਾ ਏ। ਹਾਲਾਂਕਿ ਇਸ ਮਰਹਲੇ 'ਚ ਪਰਹੇਜ਼ ਦੀ ਜ਼ਰੂਰਤ ਹੁੰਦੀ ਏ। ਯਾਦ ਰੱਖੋ ਕਿ ਅਗਰ ਬੱਚੇ ਨੂੰ ਦਸਤ ਆਉਣ ਤਾਂ ਉਹਨੂੰ ਗਿਜ਼ਾ ਘੱਟ ਦੇਣੀ ਚਾਹੀਦੀ ਏ ਅਤੇ ਫੌਰਨ ਇਲਾਜ ਦੇ ਲਈ ਡਾਕਟਰ ਨਾਲ ਰਾਬਤਾ ਕਰਨਾ ਚਾਹੀਦਾ ਏ, ਕਿਉਂਕਿ ਇਸ ਸਿਲਸਿਲੇ 'ਚ ਲਾਪਰਵਾਹੀ ਕਰਨਾ ਖਤਰਨਾਕ ਸਾਬਿਤ ਹੋ ਸਕਦਾ ਏ। ਸਾਥੀਓ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਦੁੱਧ ਦੇ ਇਲਾਵਾ ਹਲਕੀ ਫੁਲਕੀ ਗਿਜ਼ਾ ਦਵੋ। ਇੱਕ ਸਾਲ ਦੀ ਉਮਰ ਤੱਕ ਦੇ ਬੱਚੇ ਦੀ ਗਿਜ਼ਾ ਦੁੱਧ ਏ ਅਤੇ ਉਹ ਆਪਣੀ ਤਮਾਮ ਤਰ ਗਿਜ਼ਾਈ ਜ਼ਰੂਰਤ ਇਹਦੇ ਤੋਂ ਹੀ ਹਾਸਿਲ ਕਰਦਾ ਏ। ਜਦੋਂ ਬੱਚਾ ਇੱਕ ਸਾਲ ਤੋਂ ਜ਼ਿਆਦਾ ਹੋ ਜਾਏ ਤਾਂ ਫਿਰ ਉਹਦੇ ਬਦਨ ਦੀ ਗਿਜ਼ਾਈ ਜ਼ਰੂਰਤ ਮਹਿਜ਼ ਦੁੱਧ ਨਾਲ ਪੂਰੀ ਨਹੀਂ ਹੋ ਸਕਦੀ, ਸੋ ਇਸ ਲਈ ਬੱਚੇ ਨੂੰ ਨਸ਼ੋਨੁਮਾ ਦੇ ਲਈ ਮਜ਼ੀਦ ਗਿਜ਼ਾ ਦੀ ਜ਼ਰੂਰਤ ਹੁੰਦੀ ਏ। ਦੁੱਧ ਦੇ ਇਲਾਵਾ ਬੱਚੇ ਨੂੰ ਐਸੀ ਗਿਜ਼ਾ ਖਿਲਾਓ ਜਿਹਦੇ 'ਚ ਪ੍ਰੋਟੀਨਸ ਹੋਣ, ਨਿਸ਼ਾਸਤਾ ਹੋਏ ਅਤੇ ਚਿਕਨਾਈ ਅਤੇ ਹਯਾਤੀਨ ਹੋਣ। ਯਾਦ ਰੱਖੋ ਕਿ ਨਸ਼ੋਨੁਮਾ ਦੇ ਲਈ ਐਸੀ ਗਿਜ਼ਾ ਹੋਣੀ ਚਾਹੀਦੀ ਏ ਜਿਹਦੇ 'ਚ ਜ਼ਰੂਰਤ ਦੇ ਮੁਤਾਬਿਕ ਕੈਲੋਰੀਜ਼ ਯਾਨੀ ਕਿ ਹਰਾਰੇ ਹੋਣ। ਜਿਹੜੇ ਬੱਚੇ ਜ਼ਿਆਦਾ ਖੇਲ ਕੂਦ 'ਚ ਹਿੱਸਾ ਲੈਂਦੇ ਨੇ ਉਹਨਾਂ ਨੂੰ ਜ਼ਿਆਦਾ ਮਕਦਾਰ 'ਚ ਗਿਜ਼ਾ ਦੇਣੀ ਚਾਹੀਦੀ ਏ, ਕਿਉਂਕਿ ਜ਼ਿਆਦਾ ਖੇਲ ਕੂਦ ਦੇ ਨਾਲ ਬੱਚੇ ਦੀ ਗਿਜ਼ਾ ਜਲਦ ਹਜ਼ਮ ਹੋ ਜਾਂਦੀ ਏ, ਸੋ ਉਹਨੂੰ ਜ਼ਿਆਦਾ ਖਾਣਾ ਖਾਣ ਦੀ ਜ਼ਰੂਰਤ ਹੁੰਦੀ ਏ। ਅਤੇ ਅਸੀਂ ਵੇਖਦੇ ਹਾਂ ਕਿ ਕੁਝ ਬੱਚੇ ਸੁਸਤ ਹੁੰਦੇ ਨੇ ਅਤੇ ਜਿਹੜੇ ਬੱਚੇ ਸੁਸਤ ਹੁੰਦੇ ਨੇ ਉਹ ਗਿਜ਼ਾ ਵੀ ਘੱਟ ਲੈਂਦੇ ਨੇ। ਬਾਜ਼ ਬੇਕਰਾਰ ਬੱਚੇ ਬਦਨ 'ਚ ਗਿਜ਼ਾ ਨੂੰ ਇੰਨੀ ਜ਼ਾਇਦ ਮਕਦਾਰ 'ਚ ਖਰਚ ਨਹੀਂ ਕਰਦੇ ਅਤੇ ਐਸੇ ਬੱਚੇ ਕਮਜ਼ੋਰ ਰਹਿ ਜਾਂਦੇ ਨੇ। ਸਾਥੀਓ ਯਾਦ ਰੱਖੋ ਕਿ ਬੱਚਿਆਂ ਨੂੰ ਐਸੀ ਗਿਜ਼ਾ ਇਸਤੇਮਾਲ ਕਰਾਉਣੀ ਚਾਹੀਦੀ ਏ ਜਿਹੜੀ ਕਿ ਕੈਲੋਰੀਜ਼ ਨਾਲ ਭਰਪੂਰ ਹੋਏ, ਤਾਂ ਕਿ ਬੱਚਾ ਗਿਜ਼ਾ ਤੋਂ ਤਾਕਤ ਹਾਸਿਲ ਕਰੇ ਅਤੇ ਬਿਹਤਰ ਨਸ਼ੋਨੁਮਾ ਪਾ ਸਕੇ। ਜਦੋਂ ਬੱਚਾ ਮਾਂ ਦੇ ਦੁੱਧ ਦੇ ਇਲਾਵਾ ਦੂਸਰੀ ਗਿਜ਼ਾ ਖਾਣਾ ਸ਼ੁਰੂ ਕਰ ਦੇਵੇ ਤਾਂ ਮਾਂ ਨੂੰ ਚਾਹੀਦਾ ਏ ਕਿ ਉਹ ਬੱਚੇ ਨੂੰ ਮੁਖਤਲਿਫ ਕਿਸਮ ਦੀ ਗਿਜ਼ਾ ਤਿਆਰ ਕਰਕੇ ਦੇ, ਯਾਨੀ ਕਿ ਡਬਲ ਰੋਟੀ, ਰਸ, ਖਿਚੜੀ, ਕੇਲਾ ਅਤੇ ਖੀਰ ਵਗੈਰਾ। ਇਹ ਐਸੀਆਂ ਤਮਾਮ ਤਰ ਚੀਜ਼ਾਂ ਨੇ ਜਿਹੜੀਆਂ ਕਿ ਬੱਚੇ ਜਲਦ ਹਜ਼ਮ ਕਰ ਲੈਂਦੇ ਨੇ। ਇਸ ਤਰ੍ਹਾਂ ਬੱਚਿਆਂ ਦੇ ਦੰਦ ਨਿਕਲਣ 'ਚ ਵੀ ਆਸਾਨੀ ਹੋ ਜਾਂਦੀ ਏ। ਅਤੇ ਸਾਥੀਓ ਅਸੀਂ ਵੇਖਦੇ ਹਾਂ ਕਿ ਦਲੀਆ ਵੀ ਬੱਚਿਆਂ ਦੇ ਲਈ ਬੇਹੱਦ ਫਾਇਦੇਮੰਦ ਏ, ਸੋ ਬੱਚਿਆਂ ਨੂੰ ਦਲੀਆ ਵੀ ਜ਼ਰੂਰ ਖਿਲਾਓ ਕਿਉਂਕਿ ਉਹ ਵੀ ਗਿਜ਼ਾਈ ਅਜਜ਼ਾ ਨਾਲ ਭਰਪੂਰ ਹੁੰਦਾ ਏ ਅਤੇ ਬੱਚਿਆਂ ਦੀ ਨਸ਼ੋਨੁਮਾ ਦੇ ਲਈ ਬਹੁਤ ਹੀ ਮੁਫੀਦ ਗਿਜ਼ਾ ਏ। ਸਾਥੀਓ ਅਸੀਂ ਵੇਖਦੇ ਹਾਂ ਕਿ ਦਲੀਏ 'ਚ ਚਿਕਨਾਈ, ਨਿਸ਼ਾਸਤਾ, ਚੂਨਾ, ਫਾਸਫੋਰਸ ਅਤੇ ਫੁਲਾਦ ਦੀ ਵਾਫਰ ਮਕਦਾਰ ਹੁੰਦੀ ਏ। ਹਯਾਤੀਨ ਵੀ ਹੁੰਦੀ ਏ ਜਿਹੜੀ ਕਿ ਬੱਚੇ ਨੂੰ ਗਿਜ਼ਾਈ ਕੁਵਤ ਫਰਾਹਮ ਕਰਦੀ ਏ। ਇਸ ਤੋਂ ਇਲਾਵਾ ਤੁਸੀਂ ਬੱਚੇ ਨੂੰ ਫਲਾਂ ਦਾ ਇਸਤੇਮਾਲ ਵੀ ਕਰਾ ਸਕਦੇ ਹੋ। ਮੁਖਤਲਿਫ ਸਬਜ਼ੀਆਂ ਨੇ ਜਿਨ੍ਹਾਂ ਦਾ ਸੂਪ ਬਣਾ ਕੇ ਤੁਸੀਂ ਬੱਚੇ ਨੂੰ ਦੇ ਸਕਦੇ ਹੋ। ਇਸੇ ਤਰ੍ਹਾਂ ਸਰਦੀਆਂ ਦੇ ਮੌਸਮ 'ਚ ਤੁਸੀਂ ਬੱਚੇ ਨੂੰ ਯਖਨੀ ਦੇ ਸਕਦੇ ਹੋ, ਕਸਟਰਡ ਖਿਲਾ ਸਕਦੇ ਹੋ ਅਤੇ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਕਿ ਤੁਸੀਂ ਮੁਖਤਲਿਫ ਤਰੀਕੇ ਨਾਲ ਤਿਆਰ ਕਰਕੇ ਬੱਚੇ ਨੂੰ ਦੇ ਸਕਦੇ ਹੋ। ਲੇਕਿਨ ਸਾਥੀਓ ਯਾਦ ਰੱਖੋ ਕਿ ਛੋਟੇ ਬੱਚਿਆਂ ਨੂੰ ਜ਼ਿਆਦਾ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਹਰਗਿਜ਼ ਨਾ ਖਿਲਾਓ ਅਤੇ ਨਾ ਹੀ ਐਸੀਆਂ ਚੀਜ਼ਾਂ ਜਿਨ੍ਹਾਂ 'ਚ ਬਹੁਤ ਜ਼ਿਆਦਾ ਚਿਕਨਾਈ ਹੋਏ, ਕਿਉਂਕਿ ਬੱਚੇ ਇਹਨਾਂ ਚੀਜ਼ਾਂ ਨੂੰ ਹਜ਼ਮ ਨਹੀਂ ਕਰ ਪਾਉਂਦੇ ਅਤੇ ਉਹ ਬਦਹਜ਼ਮੀ ਦਾ ਸ਼ਿਕਾਰ ਹੋ ਜਾਂਦੇ ਨੇ। ਕਈ ਬੱਚਿਆਂ ਦਾ ਪੇਟ ਖਰਾਬ ਹੋ ਜਾਂਦਾ ਏ। ਸੋ ਵਾਲਦੈਨ ਨੂੰ ਅਤੇ ਖਾਸ ਤੌਰ 'ਤੇ ਮਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਉਹ ਆਪਣੇ ਬੱਚੇ ਨੂੰ ਐਸੀ ਗਿਜ਼ਾ ਦੇ ਜਿਹੜੀ ਕਿ ਉਹਦੀ ਸਿਹਤ ਦੇ ਲਈ ਮਫੀਦ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਕੁਝ ਬੱਚੇ ਮਿੱਠੀਆਂ ਚੀਜ਼ਾਂ ਖਾਣਾ ਬਹੁਤ ਪਸੰਦ ਕਰਦੇ ਨੇ, ਮਸਲਨ ਕੇਕ, ਪੇਸਟਰੀ, ਆਈਸਕ੍ਰੀਮ ਅਤੇ ਚੋਕਲੇਟ ਵਗੈਰਾ। ਲੇਕਿਨ ਯਾਦ ਰੱਖੋ ਕਿ ਮਿੱਠੀਆਂ ਚੀਜ਼ਾਂ ਖਾਣ ਦੇ ਨਾਲ ਬੱਚਿਆਂ ਦੇ ਦੰਦ ਖਰਾਬ ਹੋ ਜਾਂਦੇ ਨੇ। ਅਗਰ ਬੱਚਾ ਬਚਪਨ ਤੋਂ ਹੀ ਬਹੁਤ ਜ਼ਿਆਦਾ ਮਿੱਠੇ ਦਾ ਸ਼ੌਕੀਨ ਹੈ ਅਤੇ ਫਿਰ ਜਦੋਂ ਉਹ ਵੱਡਾ ਹੋਏਗਾ ਤਾਂ ਫਿਰ ਤੁਸੀਂ ਉਹਨੂੰ ਮਿੱਠੇ ਤੋਂ ਕਦੀ ਵੀ ਦੂਰ ਨਹੀਂ ਰੱਖ ਪਾਓਗੇ। ਸੋ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਬੱਚੇ ਨੂੰ ਇਹ ਸਿਖਾਓ ਕਿ ਕਿਹੜੀ ਗਜ਼ਾ ਕਿੰਨੀ ਮਕਦਾਰ 'ਚ ਲੈਣੀ ਚਾਹੀਦੀ ਹੈ। ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਵੀ ਦੱਸਦੀ ਹੈ ਕਿ ਬੱਚੇ ਨੂੰ ਮੁਕਰਰ ਵਕਤ 'ਤੇ ਹੀ ਖਾਣਾ ਦੇਣਾ ਚਾਹੀਦਾ ਹੈ, ਕਿਉਂਕਿ ਬੱਚਾ ਜਦੋਂ ਛੋਟਾ ਹੁੰਦਾ ਹੈ ਉਹਨੂੰ ਬਾਰ ਬਾਰ ਭੁੱਖ ਲੱਗ ਜਾਂਦੀ ਹੈ ਅਤੇ ਮਾਂ ਬਾਰ ਬਾਰ ਉਹਨੂੰ ਦੁੱਧ ਪਿਲਾਉਂਦੀ ਹੈ। ਲੇਕਿਨ ਜਿਵੇਂ ਜਿਵੇਂ ਬੱਚਾ ਵੱਡਾ ਹੋ ਜਾਂਦਾ ਹੈ ਉਹਦੇ ਖਾਣੇ ਦੇ ਔਕਾਤ 'ਚ ਕਮੀ ਕਰਦੇ ਰਹਿਣਾ ਚਾਹੀਦਾ ਹੈ। ਨਾ ਤਾਂ ਉਹਨੂੰ ਮਿੱਠੀਆਂ ਗਜ਼ਾਵਾਂ ਅਤੇ ਨਾ ਹੀ ਵੱਡੀ ਉਮਰ ਦੇ ਲੋਕਾਂ ਦੀ ਗਜ਼ਾ ਦੇਣੀ ਚਾਹੀਦੀ ਹੈ, ਕਿਉਂਕਿ ਇਹ ਉਹਦੇ ਲਈ ਹਜ਼ਮ ਕਰਨਾ ਮੁਸ਼ਕਿਲ ਹੁੰਦਾ ਹੈ। ਸ਼ੀਰਖਾਰ ਬੱਚੇ ਨੂੰ ਬਾਕਾਇਦਗੀ ਨਾਲ ਖਿਲਾਨ ਪਿਲਾਨ ਨਾਲ ਨਾ ਸਿਰਫ ਉਹਦੀ ਸਿਹਤ ਤਰੱਕੀ ਕਰੇਗੀ ਬਲਕਿ ਉਹ ਅੱਛੀਆਂ ਆਦਤਾਂ ਦਾ ਮਾਲਿਕ ਬਣੇਗਾ ਜਿਹੜੀਆਂ ਕਿ ਆਉਣ ਵਾਲੇ ਸਾਲਾਂ 'ਚ ਉਹਦੇ ਲਈ ਬਰਕਤ ਦਾ ਬਾਇਸ ਠਹਿਰਨਗੀਆਂ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਏਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਵਾਲਦੈਨ ਕਿਸ ਤਰ੍ਹਾਂ ਆਪਣੇ ਬੱਚੇ ਦੀ ਗਜ਼ਾ ਦਾ ਖਿਆਲ ਰੱਖ ਕੇ ਉਹਨਾਂ ਨੂੰ ਇੱਕ ਅੱਛੀ ਅਤੇ ਸਿਹਤਮੰਦ ਜ਼ਿੰਦਗੀ ਦਾ ਮਾਲਿਕ ਬਣਾ ਸਕਦੇ ਨੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923101767962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 00923101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਸਾਥੀਓ, ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਆਸਮਾਨ ਦਾ ਖੁਦਾ ਸਾਡਾ ਆਸਮਾਨੀ ਬਾਪ ਹੈ। ਆਓ ਸਾਥੀਓ, ਅਸੀਂ ਸਭ ਤੋਂ ਪਹਿਲਾਂ ਅੱਜ ਦੀ ਮਰਕਜ਼ੀ ਆਇਤ ਨੂੰ ਪੜ੍ਹੀਏ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯਹੋਨਾ ਰਸੂਲ ਦਾ ਪਹਿਲਾ ਖੱਤ ਇਹਦੇ 3 ਬਾਬ ਦੀ ਪਹਿਲੀ ਆਇਤ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਵੇਖੋ ਬਾਪ ਨੇ ਸਾਡੇ ਨਾਲ ਕਿਵੇਂ ਦੀ ਮੁਹੱਬਤ ਕੀਤੀ ਹੈ ਕਿ ਅਸੀਂ ਖੁਦਾ ਦੇ ਫਰਜ਼ੰਦ ਕਹਿਲਾਏ ਤੇ ਅਸੀਂ ਹੈ ਵੀ ਹਾਂ। ਦੁਨੀਆ ਸਾਨੂੰ ਇਸ ਲਈ ਨਹੀਂ ਜਾਣਦੀ ਕਿ ਉਹਨੇ ਉਹਨੂੰ ਵੀ ਨਾ ਜਾਣਿਆ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਆਪਣੇ ਲਈ ਇਹ ਕਲਾਮ ਪਾਉਂਦੇ ਹਾਂ ਕਿ ਬਾਪ ਨੇ, ਯਾਨੀ ਕਿ ਆਸਮਾਨ ਦੇ ਖੁਦਾ ਨੇ ਸਾਡੇ ਨਾਲ ਇੰਜ ਦੀ ਮੁਹੱਬਤ ਕੀਤੀ ਹੈ ਕਿ ਅਸੀਂ ਉਹਦੇ ਫਰਜ਼ੰਦ ਕਹਿਲਾਈਏ। ਸੋ ਅਸੀਂ ਵੇਖਦੇ ਹਾਂ ਕਿ ਆਸਮਾਨ ਦਾ ਖੁਦਾ ਜਿਹੜਾ ਕਿ ਸਾਡਾ ਆਸਮਾਨੀ ਬਾਪ ਹੈ, ਉਹ ਸਾਡੇ ਨਾਲ ਗਹਿਰੀ ਮੁਹੱਬਤ ਰੱਖਦਾ ਹੈ ਤੇ ਉਹਨੇ ਸਾਨੂੰ ਆ ਸ਼ਰਫ ਬਖਸ਼ਿਆ ਹੈ ਕਿ ਅਸੀਂ ਉਹਦੇ ਬੇਟੇ ਤੇ ਬੇਟੀਆਂ ਕਹਿਲਾਈਏ। ਤੇ ਸਾਥੀਓ, ਆ ਗੱਲ ਯਾਦ ਰੱਖੋ ਕਿ ਅਸੀਂ ਉਸ ਵੇਲੇ ਹੀ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰ ਸਕਦੇ ਹਾਂ। ਅਸੀਂ ਉਸ ਵੇਲੇ ਹੀ ਆਸਮਾਨੀ ਖੁਦਾ ਬਾਪ ਦੇ ਬੇਟੇ ਤੇ ਬੇਟੀਆਂ ਕਹਿਲਾ ਸਕਦੇ ਹਾਂ ਜਦੋਂ ਅਸੀਂ ਯਿਸੂ ਮਸੀਹ ਤੇ, ਜਿਹੜਾ ਕਿ ਉਹਦਾ ਬੇਟਾ ਹੈ, ਉਹਦੇ ਤੇ ਇਮਾਨ ਲਿਆਉਂਦੇ ਹਾਂ। ਕਿਉਂਕਿ ਅਸੀਂ ਯੋਹੰਨਾ ਰਸੂਲ ਦੇ ਪਹਿਲੇ ਖਤ ਦੇ 5 ਬਾਬ ਦੀ ਪਹਿਲੀ ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਜਿਹਦਾ ਆ ਈਮਾਨ ਹੈ ਕਿ ਯਿਸੂ ਹੀ ਮਸੀਹ ਹੈ ਉਹ ਖੁਦਾ ਤੋਂ ਪੈਦਾ ਹੋਇਆ ਹੈ ਤੇ ਜਿਹੜਾ ਕੋਈ ਬਾਪ ਨਾਲ ਮੁਹੱਬਤ ਰੱਖਦਾ ਹੈ ਉਹ ਉਹਦੀ ਔਲਾਦ ਨਾਲ ਵੀ ਮੁਹੱਬਤ ਰੱਖਦਾ ਹੈ। ਸੋ ਖੁਦਾਵੰਦ ਦਾ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਜਿਹੜਾ ਸ਼ਖਸ ਇਸ ਗੱਲ ਤੇ ਈਮਾਨ ਰੱਖਦਾ ਹੈ, ਜਿਹੜਾ ਸ਼ਖਸ ਇਸ ਗੱਲ ਨੂੰ ਕਬੂਲ ਕਰਦਾ ਹੈ ਕਿ ਯਿਸੂ ਹੀ ਮਸੀਹ ਹੈ, ਉਹ ਖੁਦਾ ਤੋਂ ਪੈਦਾ ਹੁੰਦਾ ਹੈ ਤੇ ਉਹ ਬਾਪ ਨਾਲ ਮੁਹੱਬਤ ਰੱਖਦਾ ਹੈ। ਸੋ ਸਾਥੀਓ, ਦਾ ਮਤਲਬ ਹੈ ਕਿ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਆਸਮਾਨੀ ਖੁਦਾ ਬਾਪ ਦੇ ਬੇਟੇ ਤੇ ਬੇਟੀਆਂ ਠਹਿਰਨੇ ਆ। ਸੋ ਜਿਹੜਾ ਯਿਸੂ ਮਸੀਹ ਤੇ ਈਮਾਨ ਲਿਆਂਦਾ ਹੈ, ਯਿਸੂ ਮਸੀਹ ਨੂੰ ਕਬੂਲ ਕਰਦਾ ਹੈ, ਉਹੀ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰ ਸਕਦਾ ਹੈ ਤੇ ਉਹੀ ਆਸਮਾਨੀ ਖੁਦਾ ਬਾਪ ਦਾ ਬੇਟਾ ਤੇ ਬੇਟੀ ਠਹਿਰਦਾ ਹੈ। ਸਾਥੀਓ, ਅਸੀਂ ਯੋਹੰਨਾ ਦੀ ਅੰਜੀਲ ਦੇ ਪਹਿਲੇ ਬਾਬ ਦੀ 11ਵੀਂ ਤੇ 12ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਆ ਕਿ ਉਹ ਆਪਣੇ ਘਰ ਆਇਆ ਤੇ ਉਹਦੇ ਆਪਣਿਆਂ ਨੇ ਉਹਨੂੰ ਕਬੂਲ ਨਾ ਕੀਤਾ, ਲੇਕਿਨ ਜਿਨ੍ਹਾਂ ਨੇ ਵੀ ਉਹਨੂੰ ਕਬੂਲ ਕੀਤਾ ਉਹਨਾਂ ਨੂੰ ਉਹਨੇ ਖੁਦਾ ਦੇ ਫਰਜ਼ੰਦ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਮ ਤੇ ਈਮਾਨ ਲਿਆਂਦੇ ਨੇ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਜਿਹੜੇ ਯਿਸੂ ਮਸੀਹ ਤੇ ਈਮਾਨ ਲਿਆਂਦੇ ਨੇ, ਜਿਹੜੇ ਯਿਸੂ ਮਸੀਹ ਨੂੰ ਕਬੂਲ ਕਰਦੇ ਨੇ, ਉਹੀ ਖੁਦਾ ਦੇ ਫਰਜ਼ੰਦ ਕਹਿਲਾਉਂਦੇ ਨੇ। ਯਿਸੂ ਮਸੀਹ ਹੀ ਉਹਨਾਂ ਨੂੰ ਆ ਸ਼ਰਫ ਬਖਸ਼ਦਾ ਹੈ ਕਿ ਉਹ ਖੁਦਾ ਦੇ ਬੇਟੇ ਤੇ ਬੇਟਿਆ ਕਹਿਲਾਣ, ਉਹ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰ ਸਕਣ। ਤੇ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਪਹਾੜੀ ਬਰਕਾਤ ਦੇ ਸਫ਼ਾ ਨੰਬਰ 100 ਵਿੱਚ ਆ ਗੱਲ ਲਿਖਦੀ ਏ ਕਿ ਯਿਸੂ ਮਸੀਹ ਸਾਨੂੰ ਆ ਸਿਖਾਉਂਦਾ ਹੈ ਕਿ ਅਸੀਂ ਉਹਦੇ ਬਾਪ ਨੂੰ ਬਾਪ ਕਹਿ ਸਕੀਏ, ਉਹ ਸਾਨੂੰ ਭਰਾ ਕਹਿਣ ਤੋਂ ਹਰਗਿਜ਼ ਨਹੀਂ ਸ਼ਰਮਾਉਂਦਾ। ਯਿਸੂ ਮਸੀਹ ਸਾਨੂੰ ਖੁਦਾ ਦੇ ਖਾਨਦਾਨ ਵਿੱਚ ਸ਼ਾਮਿਲ ਕਰਨ ਦੇ ਲਈ ਰਾਜ਼ੀ ਏ ਤਾਂ ਕਿ ਅਸੀਂ ਖੁਦਾ ਬਾਪ ਤੱਕ ਰਸਾਈ ਹਾਸਲ ਕਰ ਸਕੀਏ। ਇਸ ਲਈ ਤੇ ਉਹ ਫਰਮਾਉਂਦਾ ਹੈ ਕਿ ਜਦੋਂ ਵੀ ਤੁਸੀਂ ਦੁਆ ਕਰੋ ਤੇ ਕਿਹਾ ਕਰੋ ਕਿ ਇਹ ਸਾਡੇ ਬਾਪ। ਸੋ ਸਾਥੀਓ, ਗੱਲ ਸੱਚ ਏ ਕਿ ਯਿਸੂ ਮਸੀਹ ਨੇ ਸਾਨੂੰ ਆ ਗੱਲ ਸਿਖਾਈ ਏ, ਯਿਸੂ ਮਸੀਹ ਨੇ ਸਾਨੂੰ ਆ ਸ਼ਰਫ ਬਖਸ਼ਿਆ ਹੈ ਕਿ ਅਸੀਂ ਉਹਦੇ ਬਾਪ ਨੂੰ ਬਾਪ ਕਹਿ ਕੇ ਪੁਕਾਰ ਸਕੀਏ। ਸੋ ਜਦੋਂ ਅਸੀਂ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰਨੇ ਆ, ਉਸ ਵੇਲੇ ਨਾ ਸਿਰਫ ਅਸੀਂ ਖੁਦਾ ਦੇ ਬੇਟੇ ਤੇ ਬੇਟੀਆਂ ਠਹਿਰਨੇ ਆ, ਬਲਕਿ ਉਸ ਵੇਲੇ ਅਸੀਂ ਯਿਸੂ ਮਸੀਹ ਨੂੰ ਆਪਣਾ ਭਰਾ ਮੰਨਨੇ ਆ ਤੇ ਯਿਸੂ ਮਸੀਹ ਵੀ ਸਾਨੂੰ ਭਰਾ ਕਹਿਣ ਤੋਂ ਨਹੀਂ ਸ਼ਰਮਾਉਂਦਾ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਆਸਮਾਨ ਦਾ ਖੁਦਾ ਸਾਡਾ ਬਾਪ ਹੈ ਤੇ ਸਾਨੂੰ ਆ ਇਸ ਲਈ ਸ਼ਰਫ ਹਾਸਲ ਹੋਇਆ ਕਿ ਅਸੀਂ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰ ਸਕੀਏ, ਕਿਉਂਕਿ ਅਸੀਂ ਉਹਦੇ ਬੇਟੇ ਯਿਸੂ ਮਸੀਹ ਤੇ ਈਮਾਨ ਲਿਆਉਂਦੇ ਹਾਂ, ਉਹਨੂੰ ਕਬੂਲ ਕਰਦੇ ਹਾਂ। ਯਿਸੂ ਮਸੀਹ ਨੂੰ ਕਬੂਲ ਕਰਨ ਦੀ ਵਜ੍ਹਾ ਤੋਂ ਅਸੀਂ ਖੁਦਾ ਦੇ ਬੇਟੇ ਤੇ ਬੇਟੀਆਂ ਠਹਿਰਨੇ ਹਾਂ। ਯਿਸੂ ਮਸੀਹ ਤੇ ਈਮਾਨ ਲਿਆਉਣ ਦੀ ਵਜ੍ਹਾ ਤੋਂ ਅਸੀਂ ਆਸਮਾਨ ਦੇ ਖੁਦਾ ਨੂੰ ਬਾਪ ਕਹਿਣ ਵਾਲੇ ਬਣਨੇ ਹਾਂ। ਸੋ ਯਿਸੂ ਮਸੀਹ ਵਿੱਚ ਆਸਮਾਨ ਦਾ ਖੁਦਾ ਸਾਡਾ ਬਾਪ ਹੈ ਤੇ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਯਸਾਇਆ ਨਬੀ ਦੀ ਕਿਤਾਬ ਦੇ 63 ਬਾਬ ਦੀ 16ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਹਾਂ ਕਿ ਯਕੀਨਨ ਤੂੰ ਹੀ ਸਾਡਾ ਬਾਪ ਹੈ, ਅਗਰਚੇ ਇਬਰਾਹਿਮ ਸਾਡੇ ਤੋਂ ਨਾ ਵਾਕਿਫ ਸੀ ਤੇ ਇਸਰਾਇਲ ਸਾਨੂੰ ਨਾ ਪਹਿਚਾਣਦੇ ਸਨ, ਤੇ ਇਹ ਖੁਦਾਵੰਦ ਸਾਡੇ ਬਾਪ ਤੇ ਫਿਦਿਆ ਦੇਣ ਵਾਲੇ, ਤੇਰਾ ਨਾਮ ਅਜ਼ਲ ਤੋਂ ਹੀ ਹੈ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਇਸ ਹਵਾਲੇ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਖੁਦਾਵੰਦ ਆਸਮਾਨ ਦਾ ਖੁਦਾ ਹੀ ਸਾਡਾ ਬਾਪ ਹੈ। ਔਰ ਫਿਰ ਅਸੀਂ ਯਸਾਇਆ ਨਬੀ ਦੀ ਕਿਤਾਬ ਦੇ 64 ਬਾਬ ਦੀ 8 ਆਇਤ ਵਿੱਚ ਇਹ ਗੱਲ ਪੜ੍ਹਨੇ ਆ ਕਿ ਇਹ ਖੁਦਾਵੰਦ ਤੂੰ ਸਾਡਾ ਬਾਪ ਹੈ, ਅਸੀਂ ਮੱਟੀ ਹਾਂ ਤੇ ਤੂੰ ਸਾਡਾ ਕੁਮਾਰ ਹੈ, ਅਸੀਂ ਸਾਰੇ ਦੇ ਸਾਰੇ ਤੇਰੀ ਦਸਤਕਾਰੀ ਹਾਂ। ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਕਿ ਅਸੀਂ ਖੁਦਾ ਦੇ ਹੱਥ ਦੀ ਕਾਰੀਗਰੀ ਹਾਂ, ਅਸੀਂ ਉਹਦੇ ਲੋਕ ਹਾਂ ਕਿਉਂਕਿ ਉਹਨੇ ਹੀ ਸਾਨੂੰ ਬਣਾਇਆ ਹੈ। ਸੋ ਆਸਮਾਨ ਦਾ ਖੁਦਾ ਸਾਡਾ ਬਾਪ ਹੈ, ਅਸੀਂ ਉਹਨੂੰ ਬਾਪ ਕਹਿ ਕੇ ਪੁਕਾਰ ਸਕਦੇ ਹਾਂ ਕਿਉਂਕਿ ਉਹਨੇ ਸਾਨੂੰ ਬਣਾਇਆ ਹੈ ਤੇ ਅਸੀਂ ਉਹਦੇ ਹਾਂ, ਅਸੀਂ ਉਹਦੇ ਹੱਥ ਦੀ ਕਾਰੀਗਰੀ ਹਾਂ। ਸੋ ਇਸ ਵੇਖਣਾ ਕਿ ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀ ਹੈ ਕਿ ਅਸੀਂ ਇਸ ਜਹਾਨ ਵਿੱਚ, ਇਸ ਦੁਨੀਆਂ ਵਿੱਚ ਯਤੀਮ ਨਹੀਂ ਆ, ਇਕੱਲੇ ਨਹੀਂ ਆ, ਬਲਕਿ ਆਸਮਾਨ ਦਾ ਖੁਦਾ ਜਿਹੜਾ ਕਿ ਸਾਡਾ ਬਾਪ ਹੈ, ਉਹ ਸਾਡੇ ਨਾਲ ਹੈ, ਉਹੀ ਸਾਡੀ ਹਿਫਾਜ਼ਤ ਕਰਦਾ ਹੈ, ਉਹੀ ਸਾਨੂੰ ਬਚਾਉਂਦਾ ਹੈ ਤੇ ਉਹੀ ਸਾਡੀ ਸ਼ਨਾਖਤ ਹੈ। ਜਦੋਂ ਅਸੀਂ ਉਹਦੇ ਕਰੀਬ ਆਉਂਦੇ ਹਾਂ, ਉਸ ਵੇਲੇ ਉਹ ਸਾਨੂੰ ਆਪਣੇ ਹੱਥਾਂ ਵਿੱਚ ਲੈ ਲੈਂਦਾ ਹੈ ਤੇ ਸਾਡੀ ਹਰ ਜ਼ਰੂਰਤ ਨੂੰ ਪੂਰਾ ਕਰਦਾ ਹੈ। ਸਾਥੀਓ, ਭਾਵੇਂ ਤੁਹਾਡਾ ਤਾਲੁਕ ਕਿਸੇ ਵੀ ਕੌਮ ਦੇ ਨਾਲ, ਕਿਸੇ ਵੀ ਮਜ਼ਹਬ ਦੇ ਨਾਲ, ਕਿਸੇ ਵੀ ਨਸਲ ਦੇ ਨਾਲ ਕਿਉਂ ਨਾ ਹੋਏ, ਅਸੀਂ ਜੋ ਕੋਈ ਵੀ ਹਾਂ, ਯਾਦ ਰੱਖੋ ਕਿ ਅਸੀਂ ਸਾਰੇ ਖੁਦਾ ਦੇ ਹੱਥ ਦੀ ਕਾਰੀਗਰੀ ਹਾਂ। ਸਾਨੂੰ ਸਾਰਿਆਂ ਨੂੰ ਖੁਦਾਵੰਦ ਨੇ ਹੀ ਬਣਾਇਆ ਹੈ ਤੇ ਅਸੀਂ ਸਾਰੇ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰ ਸਕਦੇ ਹਾਂ। ਕਿਉਂਕਿ ਉਹਨੇ ਹੀ ਸਾਨੂੰ ਪੈਦਾ ਕੀਤਾ ਹੈ ਤੇ ਪੈਦਾ ਕਰਨ ਵਾਲਾ ਹੀ ਬਾਪ ਕਹਿਲਾਉਂਦਾ ਹੈ। ਸਾਥੀਓ, ਜਦੋਂ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਉਂਦੇ ਹਾਂ, ਯਿਸੂ ਮਸੀਹ ਨੂੰ ਕਬੂਲ ਕਰਦੇ ਹਾਂ, ਉਸ ਵੇਲੇ ਅਸੀਂ ਉਹਦੇ ਖਾਨਦਾਨ ਵਿੱਚ ਸ਼ਾਮਿਲ ਹੋ ਜਾਂਦੇ ਹਾਂ। ਅਸੀਂ ਫਿਰ ਬਹੁਤ ਸਾਰੀਆਂ ਬਰਕਤਾਂ ਨੂੰ, ਬਹੁਤ ਸਾਰੀਆਂ ਨਿਹਮਤਾਂ ਨੂੰ ਪਾਉਣ ਵੱਲ ਬਣਦੇ ਹਾਂ। ਸਾਥੀਓ, ਜਦੋਂ ਅਸੀਂ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰਨੇ ਹਾਂ, ਉਸ ਵੇਲੇ ਅਸੀਂ ਆਪਣੇ ਤਾਲੁਕ ਨੂੰ ਬਿਆਨ ਕਰਨੇ ਹਾਂ, ਆਪਣੇ ਤਾਲੁਕ ਦਾ ਇਜ਼ਹਾਰ ਕਰਨੇ ਹਾਂ ਕਿ ਸਾਡਾ ਅਤੇ ਆਸਮਾਨ ਦੇ ਖੁਦਾ ਦੇ ਨਾਲ ਕੀ ਤਾਲੁਕ ਹੈ, ਉਹ ਸਾਡੇ ਲਈ ਕੀ ਹੈ ਅਤੇ ਅਸੀਂ ਉਹਦੇ ਲਈ ਕੀ ਹਾਂ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਪਹਾੜੀ ਬਰਕਾਤ ਦੇ ਸਫ਼ਾ ਨੰਬਰ 102 ਵਿੱਚ ਆ ਗੱਲ ਲਿਖਦੀ ਹੈ ਕਿ ਜਦੋਂ ਤੁਸੀਂ ਖੁਦਾ ਨੂੰ ਬਾਪ ਕਹਿ ਕੇ ਪੁਕਾਰਦੇ ਹੋ, ਉਸ ਵੇਲੇ ਤੁਸੀਂ ਉਹਦੇ ਬੇਟੇ ਬਣ ਜਾਂਦੇ ਹੋ, ਤਾਂ ਕਿ ਉਹਦੀ ਹਕਮਤ ਵਿੱਚ ਤੁਹਾਡੀ ਰਹਿਨਮਾਈ ਹੋਏ ਅਤੇ ਤੁਸੀਂ ਉਹਦੇ ਪਿਆਰ ਨੂੰ ਲਾ ਤਬਦੀਲ ਜਾਣਦੇ ਹੋਇਆਂ ਸਾਰੀਆਂ ਸ਼ੈਵਾਂ ਵਿੱਚ ਫਰਮਾ ਬਰਦਾਰ ਰਹੋ, ਫਿਰ ਤੁਸੀਂ ਉਹਦੇ ਕੋਲੋਂ ਜ਼ਿੰਦਗੀ ਪਾਓਗੇ। ਖੁਦਾ ਤਾਲਾ ਦੇ ਬੇਟੇ ਹੋਣ ਦੀ ਹੈਸੀਅਤ ਦੀ ਵਜ੍ਹਾ ਤੋਂ ਤੁਸੀਂ ਉਹਦੀ ਇੱਜ਼ਤ, ਉਹਦੇ ਚਾਲ ਚਲਨ, ਉਹਦੇ ਖਾਨਦਾਨ ਅਤੇ ਉਹਦੇ ਕੰਮ ਨੂੰ ਦਿਲ ਤੋਂ ਕਰੋ। ਆ ਤੁਹਾਡੀ ਖੁਸ਼ੀ ਦਾ ਬਾਇਸ ਹੋਏਗਾ ਕਿ ਤੁਸੀਂ ਆਪਣੇ ਬਾਪ ਅਤੇ ਉਹਦੇ ਖਾਨਦਾਨ ਦੇ ਹਰ ਸ਼ਖਸ ਦੇ ਨਾਲ ਤਾਲੁਕਾਤ ਦਾ ਇਤਰਾਮ ਕਰੋ, ਫਿਰ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ ਅਤੇ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੋਗੇ। ਸਾਡਾ ਖੁਦਾਵੰਦ ਤੇ ਆਸਮਾਨ ਤੇ ਵੇ ਮਸੀਹ ਖੁਦਾਵੰਦ ਚਾਹੁੰਦਾ ਹੈ ਕਿ ਅਸੀਂ ਵੇਖੀਏ, ਯਾਨੀ ਸਾਡਾ ਖੁਦਾ ਤੇ ਆਸਮਾਨ ਤੇ ਵੇ ਅਤੇ ਉਹਨੇ ਜੋ ਕੁਝ ਚਾਹਿਆ ਉਹੀ ਕੀਤਾ ਅਤੇ ਉਹਦੀ ਰਹਿਨਮਾਈ ਵਿੱਚ ਅਸੀਂ ਆ ਕਹਿ ਸਕਦੇ ਹਾਂ ਕਿ ਅਸੀਂ ਮਹਿਫੂਜ਼ ਹੋ ਕੇ ਆਰਾਮ ਪਾ ਸਕਦੇ ਹਾਂ। ਜਿਸ ਵੇਲੇ ਮੈਨੂੰ ਡਰ ਲੱਗੇਗਾ, ਮੈਂ ਉਹਦੇ 'ਤੇ ਤਵੱਕਲ ਕਰਾਂਗਾ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਅਸੀਂ ਜਦੋਂ ਖੁਦਾ ਨੂੰ ਬਾਪ ਕਹਿ ਕੇ ਪੁਕਾਰਨੇ ਹਾਂ, ਉਸ ਵੇਲੇ ਅਸੀਂ ਉਹਦੇ ਬੇਟੇ ਬਣ ਜਾਂਦੇ ਹਾਂ। ਉਸ ਵੇਲੇ ਫਿਰ ਅਸੀਂ ਉਹਦੀ ਰਹਿਨਮਾਈ ਵਿੱਚ ਚੱਲਦੇ ਹੋਏ ਹਾਂ, ਉਹਦੇ ਫਰਮਾ ਬਰਦਾਰ ਬੇਟੇ ਅਤੇ ਬੇਟੀਆਂ ਠਹਿਰਨੇ ਹਾਂ ਅਤੇ ਉਹਦੇ ਲਾ ਤਬਦੀਲ ਪਿਆਰ ਨੂੰ, ਉਹਦੀ ਮੁਹੱਬਤ ਨੂੰ ਅਸੀਂ ਸਮਝਣ ਵਾਲੇ ਅਤੇ ਜਾਣਨ ਵਾਲੇ ਬਣਨੇ ਹਾਂ। ਯਰਮੀਆ ਨਬੀ ਦੀ ਕਿਤਾਬ ਦੇ 31 ਬਾਬ ਦੀ 3 ਐਤ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਖੁਦਾਵੰਦ ਕਦੀਮ ਤੋਂ ਮੇਰੇ 'ਤੇ ਜ਼ਾਹਿਰ ਹੋਇਆ ਔਰ ਉਹਨੇ ਫਰਮਾਇਆ ਕਿ ਮੈਂ ਤੇਰੇ ਨਾਲ ਅਬਦੀ ਮੁਹੱਬਤ ਰੱਖਣਾ ਵਾਂ, ਇਸ ਲਈ ਮੈਂ ਤੇਰੇ 'ਤੇ ਆਪਣੀ ਸ਼ਫਕਤ ਵਧਾਵਾਂਗਾ। ਸੋ ਸਾਥੀਓ, ਸਾਡਾ ਆਸਮਾਨੀ ਖੁਦਾ ਬਾਪ ਸਾਡੇ ਨਾਲ ਅਬਦੀ ਮੁਹੱਬਤ ਰੱਖਦਾ ਹੈ ਅਤੇ ਉਹ ਆ ਫਰਮਾਉਂਦਾ ਹੈ ਕਿ ਮੈਂ ਆਪਣੀ ਸ਼ਫਕਤ ਤੁਹਾਡੇ 'ਤੇ ਵਧਾਵਾਂਗਾ। ਸੋ ਖੁਦਾਵੰਦ ਸਾਡਾ ਆਸਮਾਨੀ ਖੁਦਾ ਮੁਹੱਬਤ ਦਾ ਖੁਦਾ ਹੈ ਅਤੇ ਉਹ ਸਾਡੇ ਨਾਲ ਅਬਦੀ ਮੁਹੱਬਤ ਰੱਖਦਾ ਹੈ। ਤੂੰ ਆ ਚਾਹੁੰਦਾ ਹੈ ਕਿ ਅਸੀਂ ਉਹਦੇ ਕੋਲ ਆਈਏ, ਕਿਉਂਕਿ ਉਹਦੇ ਵਿੱਚ ਹੀ ਅਸੀਂ ਸਲਾਮਤੀ ਪਾਉਂਦੇ ਹਾਂ, ਭਲਾਈ ਪਾਉਂਦੇ ਹਾਂ। ਉਹੀ ਸਾਡੀ ਨਿਜਾਤ ਹੈ, ਉਹੀ ਸਾਡੀ ਰੂਹਾਨੀ ਅਤੇ ਜਿਸਮਾਨੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਸਾਥੀਓ, ਆਸਮਾਨੀ ਖੁਦਾ ਬਾਪ ਸਾਡੇ ਨਾਲ ਇੰਨੀ ਮੁਹੱਬਤ ਕਰਦਾ ਹੈ, ਇਸ ਲਈ ਤਾਂ ਉਹ ਵਾਰ ਵਾਰ ਫਰਮਾਉਂਦਾ ਹੈ ਕਿ ਤੂੰ ਖੌਫ ਨਾ ਕਰ, ਤੂੰ ਬੇਦਿਲ ਨਾ ਹੋ, ਕਿਸੇ ਸ਼ੈ ਦੀ ਫਿਕਰ ਨਾ ਕਰ, ਆਪਣੇ ਆਪ ਨੂੰ ਇਕੱਲਾ ਨਾ ਜਾਣ, ਮੈਂ ਤੇਰੇ ਨਾਲ ਹਾਂ, ਮੈਂ ਦੁਨੀਆ ਦੇ ਆਖਰ ਤੱਕ ਤੇਰੇ ਨਾਲ ਹੋਵਾਂਗਾ, ਕਿਉਂਕਿ ਮੈਂ ਤੇਰੇ ਨਾਲ ਅਬਦੀ ਮੁਹੱਬਤ ਰੱਖੀਏ। ਸੋ ਸਾਥੀਓ, ਆਓ ਅੱਜ ਅਸੀਂ ਆਪਣੀ ਫਿਕਰਾਂ ਨੂੰ, ਪਰੇਸ਼ਾਨੀਆਂ ਨੂੰ, ਦੁੱਖਾਂ ਤਕਲੀਫਾਂ ਨੂੰ, ਬਿਮਾਰੀਆਂ ਨੂੰ, ਮੁਸ਼ਕਲ ਪਰੇਸ਼ਾਨੀਆਂ ਨੂੰ, ਤਕਲੀਫਾਂ ਨੂੰ ਖੁਦਾ ਦੇ ਸਾਹਮਣੇ ਰੱਖੀਏ ਅਤੇ ਉਹਨੂੰ ਬਾਪ ਕਹਿ ਕੇ ਪੁਕਾਰੀਏ। ਜਦੋਂ ਵੀ ਅਸੀਂ ਦੁਆ ਕਰੀਏ, ਉਹਦੇ ਹਜ਼ੂਰ ਆਈਏ, ਅਸੀਂ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰੀਏ। ਇਸ ਤਰ੍ਹਾਂ ਅਸੀਂ ਆਪਣੇ ਇਮਾਨ ਦਾ ਇਜ਼ਹਾਰ ਕਰਨ ਵਾਲੇ ਬਣਾਂਗੇ, ਇਸ ਗੱਲ ਦਾ ਇਕਰਾਰ ਕਰਨ ਵਾਲੇ ਬਣਾਂਗੇ ਕਿ ਸਾਡਾ ਕਾਮਿਲ ਭਰੋਸਾ ਇਮਾਨ ਉਹਦੇ 'ਤੇ ਹੀ ਹੈ। ਸਾਥੀਓ, ਜਿਹੜੇ ਆਸਮਾਨ ਦੇ ਖੁਦਾ ਨੂੰ ਆਪਣਾ ਬਾਪ ਕਹਿ ਕੇ ਪੁਕਾਰਦੇ ਨੇ, ਜਿਹੜੇ ਉਹਨੂੰ ਹੀ ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰਦੇ ਨੇ, ਯਕੀਨਨ ਉਹ ਉਹਨਾਂ ਨੂੰ ਮਾਯੂਸ ਨਾ ਹੁੰਦੇਗਾ, ਕਦੇ ਵੀ ਉਹ ਉਹਨਾਂ ਨੂੰ ਨਾ ਭੁੱਲੇਗਾ, ਕਿਉਂਕਿ ਉਹਦੀ ਮੁਹੱਬਤ ਅਬਦੀ ਮੁਹੱਬਤ ਹੈ ਅਤੇ ਉਹ ਕਿਸੇ ਦਾ ਵੀ ਤਰਫਦਾਰ ਨਹੀਂ ਹੈ। ਜਦੋਂ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਹਾਲਤ ਵਿੱਚ ਕਿਸੇ ਵੀ ਵੇਲੇ ਉਹਦੇ ਕੋਲ ਆਵਾਂਗੇ, ਉਹ ਸਾਨੂੰ ਕਬੂਲ ਫਰਮਾਏਗਾ, ਉਹ ਸਾਡੇ ਗੁਨਾਹਾਂ ਨੂੰ ਬਖਸ਼ ਦੇਗਾ, ਸਾਨੂੰ ਪਾਕ ਸਾਫ਼ ਕਰੇਗਾ, ਉਹੀ ਸਾਡੀ ਹਿਫਾਜ਼ਤ ਕਰੇਗਾ, ਉਹੀ ਸਾਡੀ ਰਹਿਨਮਾਈ ਕਰੇਗਾ, ਉਹੀ ਸਾਡੀ ਰੂਹਾਨੀ ਅਤੇ ਜਿਸਮਾਨੀ ਜ਼ਰੂਰਤ ਨੂੰ ਪੂਰਾ ਕਰੇਗਾ, ਉਹ ਸਾਨੂੰ ਸਰਫਰਾਜ਼ ਕਰੇਗਾ, ਕਬਾਲਮੰਦ ਕਰੇਗਾ, ਕਿਉਂਕਿ ਸਾਡਾ ਇਮਾਨ ਭਰੋਸਾ ਤਵੱਕਲ ਖੁਦਾਵੰਦ ਤੇ ਵੇ। ਸੋ ਸਾਥੀਓ, ਅਗਰ ਤੁਸੀਂ ਆਪਣੇ ਗੁਨਾਹਾਂ ਨੂੰ ਤਰਕ ਕਰਦੇ ਹੋਇਆਂ ਇਸ ਮੁਸੀਬਤ 'ਤੇ ਇਮਾਨ ਲਿਆਓਗੇ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਤਸਲੀਮ ਕਰੋਗੇ, ਉਸ ਵੇਲੇ ਯਕੀਨਨ ਤੁਸੀਂ ਇਸ ਮੁਸੀਬਤ ਦੇ ਵਸੀਲੇ ਨਾਲ ਆਸਮਾਨ ਦੇ ਖੁਦਾ ਨੂੰ ਬਾਪ ਕਹਿਣ ਦਾ ਸ਼ਰਫ ਹਾਸਲ ਕਰ ਸਕੋਗੇ। ਇਸ ਮੁਸੀਬਤ ਦੇ ਵਸੀਲੇ ਨਾਲ ਤੁਸੀਂ ਆਸਮਾਨੀ ਖੁਦਾ ਬਾਪ ਦੇ ਬੇਟੇ ਅਤੇ ਬੇਟੀਆਂ ਠਹਿਰੋਗੇ ਅਤੇ ਆਸਮਾਨੀ ਖੁਦਾ ਬਾਪ ਤੁਹਾਨੂੰ ਕਬੂਲ ਕਰੇਗਾ, ਉਹ ਹਰ ਵੇਲੇ ਤੁਹਾਡੇ ਨਾਲ ਹੋਏਗਾ ਅਤੇ ਫਰਿਸ਼ਤਿਆਂ ਨੂੰ ਆ ਹੁਕਮ ਜਾਰੀ ਕਰੇਗਾ ਕਿ ਉਹ ਤੁਹਾਡੀ ਹਿਫਾਜ਼ਤ ਕਰਨ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਡੇ ਅੱਗੇ ਆ ਅਪੀਲ ਕਰਾਂਗਾ ਕਿ ਤੁਸੀਂ ਯਿਸੂ ਮਸੀਹ ਤੇ ਮੰਨ ਲਿਆਓ ਤਾਂ ਕਿ ਤੁਸੀਂ ਆਸਮਾਨ ਦੇ ਖੁਦਾ ਨੂੰ ਬਾਪ ਕਹਿਣ ਦਾ ਸ਼ਰਫ ਹਾਸਲ ਕਰ ਸਕੋ ਤੇ ਉਹਦੇ ਬੇਟੇ ਤੇ ਬੇਟੀਆਂ ਠਹਿਰ ਸਕੋ। ਜਿਹੜੇ ਲੋਕ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰਦੇ ਨੇ, ਯਕੀਨਨ ਉਹ ਲੋਕ ਉਹਦੇ ਬੇਟੇ ਤੇ ਬੇਟੀਆਂ ਠਹਿਰਦੇ ਨੇ ਤੇ ਉਹਦੇ ਰਹਿਨਮਾਈ ਵਿੱਚ ਚੱਲਦੇ ਹੋਇਆਂ ਉਹਦੇ ਫਰਮਾਬਰਦਾਰ ਹੁੰਦੇ ਨੇ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਨਾ। ਆਓ ਅਸੀਂ ਇਸ ਮਸੀਹ ਤੇ ਮਾਂ ਲਿਆਂਦੇ ਹੋਇਆਂ ਆਸਮਾਨ ਦੇ ਖੁਦਾ ਨੂੰ ਬਾਪ ਕਹਿ ਕੇ ਪੁਕਾਰੀਏ ਤਾਂ ਕਿ ਅਸੀਂ ਉਹਦੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਪਾਉਣ ਵਾਲੇ ਬਣੀਏ ਤੇ ਉਹਦੇ ਨਾਲ ਆਪਣਾ ਤਾਲੁਕ ਕਾਇਮ ਉਦਾਇਮ ਰੱਖੀਏ। ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਨੇ ਆ ਤੇ ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ। ਐਸੇ ਸ਼ਰਫ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਅਸੀਂ ਤੈਨੂੰ ਬਾਪ ਕਹਿ ਕੇ ਪੁਕਾਰ ਸਕਦੇ ਹਾਂ, ਕਿਉਂਕਿ ਆਸਮਾਨੀ ਬਾਪ ਤੂੰ ਹੀ ਸਾਡਾ ਖਾਲਿਕ ਤੇ ਮਾਲਿਕ ਹੈ ਤੇ ਸਾਨੂੰ ਪੈਦਾ ਕਰਨ ਵਾਲਾ ਖੁਦਾ ਹੈ। ਤੇਰੀ ਮੁਹੱਬਤ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਫਜ਼ਲ ਬਖਸ਼ ਕੇ ਅਸੀਂ ਤੇਰੇ ਕਲਾਮ ਤੇ ਅਮਲ ਕਰਦੇ ਹੋਏ ਹਾਂ, ਤੇਰੀ ਰਹਿਨਮਾਈ ਵਿੱਚ ਚੱਲਦੇ ਹੋਏ ਹਾਂ, ਤੇਰੇ ਫਰਮਾ ਬਰਦਾਰ ਬੇਟੇ ਤੇ ਬੇਟੀਆਂ ਠਹਿਰੀਏ। ਯਕੀਨਨ ਉਹੀ ਲੋਕ ਤੈਨੂੰ ਬਾਪ ਕਹਿ ਕੇ ਪੁਕਾਰ ਸਕਦੇ ਨੇ ਜਿਨ੍ਹਾਂ ਨੂੰ ਯਿਸੂ ਮਸੀਹ ਨੂੰ ਕਬੂਲ ਕਰਨ ਦੇ ਵਸੀਲੇ ਨਾਲ ਆ ਸ਼ਰਫ ਹਾਸਲ ਹੁੰਦਾ ਹੈ। ਇਹ ਆਸਮਾਨੀ ਖੁਦਾ ਬਾਪ ਤੂੰ ਪਾਕ ਹੈ ਤੇ ਤੌਫੀਕ ਦੇ ਕੇ ਅਸੀਂ ਵੀ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਪਾਕ ਜ਼ਿੰਦਗੀ ਗੁਜ਼ਾਰ ਸਕੀਏ, ਤਾਂ ਕਿ ਅਸੀਂ ਤੇਰੀਆਂ ਬਰਕਤਾਂ ਨੂੰ ਹਾਸਲ ਕਰਦੇ ਹੋਏ ਹਾਂ ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਇਹ ਖੁਦਾਵੰਦ, ਮੈਂ ਦੁਆ ਕਰਨਾ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀ ਹੈ, ਅੱਜ ਇੱਥੇ ਕਿਤੇ ਵੀ ਨੇ, ਤੂੰ ਇਹਨਾਂ ਦੇ ਨਾਲ ਹੋ। ਆ ਸਾਡੇ ਭੈਣ ਭਰਾ ਤੇਰੇ ਨਾਲ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ, ਤੇਰੇ 'ਤੇ ਇਮਾਨ ਤੇ ਭਰੋਸਾ ਰੱਖਦੇ ਨੇ, ਤੇ ਖੁਦਾਵੰਦ ਤੂੰ ਇਸ ਗੱਲ ਨੂੰ ਜਾਣਨਾ ਵੀ ਹੈ। ਇਸ ਲਈ ਤੂੰ ਆਪਣੇ ਵਾਅਦੇ ਦੇ ਮੁਤਾਬਿਕ ਇਹਨਾਂ ਨੂੰ ਬਰਕਤ ਦੇ, ਇਹਨਾਂ ਦੀਆਂ ਬਿਮਾਰੀਆਂ ਨੂੰ ਦੂਰ ਕਰ ਦੇ, ਇਹਨਾਂ ਨੂੰ ਸ਼ਿਫਾ ਬਖਸ਼, ਕਿਉਂਕਿ ਤੂੰ ਸਾਡੇ ਸਾਰਿਆਂ ਦਾ ਆਸਮਾਨੀ ਬਾਪ ਹੈ। ਇਹ ਆਸਮਾਨੀ ਖੁਦਾ ਸਾਨੂੰ ਅੱਜ ਦੇ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।